ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅੱਜ ਅਸੀਂ ਦੇਖਣ ਜਾ ਰਹੇ ਹਾਂ ਉਹ ਹੈ ਜ਼ਬੂਰ 105 ਅਤੇ ਅੱਜ ਦਾ ਵਿਸ਼ਾ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਜੋ ਵੀ ਕੀਤਾ ਹੈ ਉਸਦੇ ਇਤਿਹਾਸ ਨੂੰ ਯਾਦ ਰੱਖੋ। ਕੀ ਤੁਹਾਨੂੰ ਇਤਿਹਾਸ ਵਿੱਚ ਕੋਈ ਦਿਲਚਸਪੀ ਹੈ? ਭੂਤਕਾਲ ਵੱਲ ਮੁੜ ਕੇ ਵੇਖਣਾ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਭੂਤਕਾਲ ਵੱਲ ਮੁੜ ਕੇ ਦੇਖਣਾ ਅਤੇ ਅੱਜ ਲਈ ਇਸ ਦੀ ਸਾਰਥਕਤਾ ਨੂੰ ਦੇਖਣ ਦੀ ਕੋਸ਼ਿਸ਼ ਕਰਨਾ। ਸੱਚਮੁੱਚ ਜੇਕਰ ਅਸੀਂ ਕੁਝ ਵੀ ਸਮਝਣਾ ਹੈ ਤਾਂ ਸਾਨੂੰ ਭੂਤਕਾਲ ਦੀ ਕੁਝ ਕਦਰ ਕਰਨ ਦੀ ਲੋੜ ਆ। ਜਿਵੇਂ ਕਿ ਅਸੀਂ ਰੂਸ, ਯੂਕਰੇਨ ਅਤੇ ਮੱਧ ਪੂਰਬ ਵਿੱਚ ਮੌਜੂਦਾ ਵਿਸ਼ਵ ਘਟਨਾਵਾਂ ਨੂੰ ਦੇਖਦੇ ਹਾਂ, ਉਹਨਾਂ ਨੂੰ ਇਤਿਹਾਸਕ ਸੰਦਰਭ ਦੀ ਕਦਰ ਕਿਤੇ ਬਿਨਾਂ ਸਮਝਣਾ ਅਸੰਭਵ ਹੈ, ਕਿਉਂਕਿ ਇਤਿਹਾਸ ਦੋਵਾਂ ਸੰਘਰਸ਼ਾਂ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦਾ ਹੈ। ਵਿਲੀਅਮ ਫੋਕਨਰ ਸਹੀ ਸੀ ਜਦੋਂ ਉਸਨੇ ਕਿਹਾ ਸੀ, ਭੂਤਕਾਲ ਕਦੇ ਮਰਿਆ ਨਹੀਂ ਹੁੰਦਾ, ਇਹ ਭੂਤਕਾਲ ਵੀ ਨਹੀਂ ਹੁੰਦਾ। ਆਪਣੇ ਪਰਿਵਾਰਕ ਇਤਿਹਾਸ ਨੂੰ ਸਮਝਣਾ, ਤੁਹਾਡੇ ਪੁਰਖਿਆਂ ਦੀ ਕਹਾਣੀ, ਕਈ ਵਾਰ ਵਰਤਮਾਨ ਅਤੇ ਸਾਡੇ ਪਰਿਵਾਰਾਂ ਦੇ ਅੰਦਰ ਚੀਜ਼ਾਂ ਕਿਵੇਂ ਹਨ, ਇਸ ਬਾਰੇ ਅਸਲ ਸਮਝ ਲਿਆ ਸਕਦੀ ਹੈ। ਅਸੀਂ ਭੂਤਕਾਲ ਵੱਲ ਮੁੜ ਕੇ ਦੇਖਦੇ ਹਾਂ ਅਤੇ ਵਰਤਮਾਨ ਨੂੰ ਸਮਝਦੇ ਹਾਂ, ਅਤੇ ਸਾਡੇ ਵਿੱਚੋਂ ਜਿਨ੍ਹਾਂ ਨੇ ਜੀਵਨ ਦੇ ਕੁਝ ਸਾਲਾਂ ਨੂੰ ਘੜੀ ਕੀਤੀ ਹੈ ਉਹ ਪਿੱਛੇ ਮੁੜ ਕੇ ਦੇਖਣ ਅਤੇ ਜੀਵਨ ਦੇ ਨਿਰਣਾਇਕ ਪਲਾਂ 'ਤੇ ਵਿਚਾਰ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਨੇ ਸਾਨੂੰ ਆਕਾਰ ਦਿੱਤਾ ਕਿ ਅਸੀਂ ਕੌਣ ਬਣੇ ਹਾਂ। ਮੈਂ ਉਸ ਰਾਤ ਨੂੰ ਯਾਦ ਕਰ ਸਕਦਾ ਹਾਂ ਜਦੋਂ ਮੈਨੂੰ ਪਹਿਲੀ ਵਾਰ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਪਾਪ ਦੀ ਸਜ਼ਾ ਮਹਿਸੂਸ ਹੋਈ ਸੀ। ਬੀਤੇ ਸਾਲਾਂ ਤੋਂ ਮੈਨੂੰ ਅਹਿਸਾਸ ਹੋਣ ਦੀ ਭਿਆਨਕਤਾ ਯਾਦ ਹੈ ਕਿ ਮੈਂ ਗਵਾਚ ਗਿਆ ਸੀ ਦੁਨੀਆ ਵਿੱਚ ਉਮੀਦਾਂ ਤੋਂ ਬਿਨਾਂ। ਮੈਨੂੰ ਯਾਦ ਹੈ ਕਿ ਮੈਂ ਆਪਣੇ ਦੋਸਤਾਂ ਦੇ ਲਿਵਿੰਗ ਰੂਮ ਵਿੱਚ ਬੈਠਾ ਸੀ ਅਤੇ ਪਾਪੂਆ ਨਿਊ ਗਿਨੀ ਦੇ ਇੱਕ ਆਦਮੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸੁਣ ਰਿਹਾ ਸੀ ਅਤੇ ਜਾਣਦਾ ਸੀ ਕਿ ਪਰਮੇਸ਼ੁਰ ਮੇਰੇ ਨਾਲ ਗੱਲ ਕਰ ਰਿਹਾ ਸੀ। ਮੈਂ ਸਮੇਂ ਵਿੱਚ ਵਾਪਸ ਯਾਤਰਾ ਕਰ ਸਕਦਾ ਹਾਂ ਤਾਂ ਜੋ ਪਾਦਰੀ ਸੇਵਕਾਈ ਵਿੱਚ ਪਰਮੇਸ਼ੁਰ ਦੇ ਸੱਦੇ ਨੂੰ ਯਾਦ ਕੀਤਾ ਜਾ ਸਕੇ। ਉਸ ਸੱਦੇ ਦੇ ਬੀਜ ਅਤੇ ਸਪਸ਼ਟ ਹੁਣ ਸਮਾਂ ਜਿਹੜਾ ਆ ਉਹ ਸਮਾਂ ਆ, ਅਤੇ ਜਿਵੇਂ ਕਿ ਅਸੀਂ ਸਮੇਂ ਵਿੱਚ ਵਾਪਸ ਯਾਤਰਾ ਕਰਦੇ ਹਾਂ ਅਤੇ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ, ਇਹ ਸਾਨੂੰ ਮੁਸ਼ਕਲ ਦਿਨਾਂ ਵਿੱਚ ਸਥਿਰ ਕਰ ਸਕਦਾ ਹੈ, ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਅਸੀਂ ਹੁਣ ਕਿੱਥੇ ਹਾਂ। ਇਤਿਹਾਸਕ ਪ੍ਰਤੀਬਿੰਬ ਹੁਣ ਮਹੱਤਵਪੂਰਨ ਹੈ ਅਤੇ ਇਹ ਪਰਮੇਸ਼ੁਰ ਦੇ ਬਚਨ ਵਿੱਚ ਬਹੁਤ ਮਹੱਤਵਪੂਰਨ ਹੈ। ਅਕਸਰ ਧਰਮ ਗ੍ਰੰਥ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਡੇ ਕੋਲ ਬਾਈਬਲ ਦੇ ਇਤਿਹਾਸ ਦਾ ਵਰਣਨ ਹੁੰਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਸਾਡੀ ਐਤਵਾਰ ਸਵੇਰ ਦੀ ਲੜੀ ਵਿੱਚ ਅਸੀਂ ਸਾਰੇ ਮੌਕਿਆਂ ਲਈ ਵੱਖ ਵੱਖ ਕਿਸਮਾਂ ਦੇ ਜ਼ਬੂਰਾਂ ਨੂੰ ਦੇਖ ਰਹੇ ਹਾਂ। ਪ੍ਰਸ਼ੰਸਾ ਦੇ ਜ਼ਬੂਰ, ਧੰਨਵਾਦ ਅਤੇ ਵਿਰਲਾਪ ਦੇ ਜ਼ਬੂਰ, ਸ਼ਾਹੀ ਜ਼ਬੂਰ, ਬੁੱਧੀ ਜ਼ਬੂਰ, ਮਸੀਹਾਈ ਜ਼ਬੂਰ, ਇੰਪਰੈਕਟਰੀ ਜ਼ਬੂਰ ਅਤੇ ਪਛਤਾਵੇ ਵਾਲੇ ਜ਼ਬੂਰ। ਵੱਖ ਵੱਖ ਮੌਕਿਆਂ ਲਈ ਵੱਖ ਵੱਖ ਉਦੇਸ਼ਾਂ ਦੀ ਸੇਵਾ ਕਰਨ ਵਾਲੇ ਵੱਖ ਵੱਖ ਜ਼ਬੂਰ, ਅਤੇ ਅੱਜ ਸਵੇਰੇ ਅਸੀਂ ਇਤਿਹਾਸਕ ਜ਼ਬੂਰ ਨੂੰ ਦੇਖਦੇ ਹਾਂ, ਜ਼ਬੂਰ ਜੋ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਨੂੰ ਦੁਹਰਾਉਂਦੇ ਹਨ। ਬਹੁਤ ਸਾਰੇ ਇਤਿਹਾਸਕ ਜ਼ਬੂਰ ਹਨ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਸੀ, ਪਰ ਮੈਂ ਇਸ ਹਫ਼ਤੇ ਲਈ ਜ਼ਬੂਰ 105 ਨੂੰ ਚੁਣਿਆ ਹੈ। ਇਸ ਬਾਰੇ ਕੋਈ ਸਹਿਮਤੀ ਨਹੀਂ ਹੈ ਕਿ ਜ਼ਬੂਰ ਕਦੇ ਲਿਖਿਆ ਗਿਆ ਕਦੋਂ ਲਿਖਿਆ ਗਿਆ ਸੀ, ਪਰ ਕੁਝ ਸੋਚਦੇ ਹਨ ਕਿ ਇਹ ਸੰਭਵ ਸੀ ਕਿ ਇਹ ਇੱਕ ਬਹੁਤ ਹੀ ਪੁਰਾਣਾ ਜ਼ਬੂਰ ਸੀ ਜਿੱਥੇ ਬਿਰਤਾਂਤ ਰੁਕਦਾ ਹੈ। ਦੂਸਰੇ ਨੋਟ ਕਰਦੇ ਹਨ ਕਿ ਆਇਤਾਂ 1-15 ਨੂੰ ਇਹ ਪਹਿਲਾ ਇਤਿਹਾਸ, ਉਹਦਾ 16 ਬਾਪ ਦੀ 8-22 ਆਇਤ ਵਿੱਚ ਯਰੂਸ਼ਲਮ ਵਿੱਚ ਨੀਮ ਦੇ ਸੰਦੂਕ ਦੇ ਆਉਣ ਤੋਂ ਬਾਅਦ ਜਸ਼ਨ ਦੇ ਹਿੱਸੇ ਵਜੋਂ ਵਰਤਿਆ ਗਿਆ ਸੀ, ਅਤੇ ਇਸ ਲਈ ਇਸ ਨੂੰ ਇੱਥੇ ਤਾਰੀਖ ਦਿਓ। ਇਹ ਜ਼ਬੂਰ ਸਾਨੂੰ ਪਰਮੇਸ਼ੁਰ ਦੇ ਕੀਤੇ ਇਤਿਹਾਸ ਨੂੰ ਯਾਦ ਰੱਖਣ ਲਈ ਕਹਿੰਦਾ ਹੈ। ਇਹ ਉਸਦੀ ਕਹਾਣੀ ਹੈ, ਇਹ ਪਰਮੇਸ਼ੁਰ ਦੇ ਆਪਣੇ ਲੋਕਾਂ ਵਿੱਚ ਕੰਮ ਕਰਨ ਦੀ ਕਹਾਣੀ ਹੈ, ਪਰ ਇਹ ਉਸਦੇ ਕੀਮਤੀ ਲੋਕਾਂ ਵਜੋਂ ਸਾਡੀ ਕਹਾਣੀ ਵੀ ਹੈ। ਵਰਤਮਾਨ ਸਮੇਂ ਦੇ ਸਾਰੇ ਤਣਾਅ ਅਤੇ ਸਟ੍ਰੈਸ ਦੇ ਵਿੱਚ ਅੱਜ ਜੋ ਕੋਈ ਵੀ ਜੋ ਵੀ ਹੋ ਰਿਹਾ ਹੈ, ਸਾਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣ ਅਤੇ ਇਸ ਤੋਂ ਸਿੱਖਣ ਲਈ ਉਤਸ਼ਾਹਿਤ ਕਰਦਾ ਹੈ। ਆਪਣੇ ਇਤਿਹਾਸ ਨੂੰ ਯਾਦ ਰੱਖੋ ਅਤੇ ਇਸ ਤੋਂ ਦਿਲਾਸਾ ਪਾਓ। ਆਪਣੇ ਇਤਿਹਾਸ ਨੂੰ ਯਾਦ ਰੱਖੋ ਅਤੇ ਇਸ ਤੋਂ ਪ੍ਰੇਰਿਤ ਹੋਵੋ। ਇਸ ਲਈ ਪਹਿਲਾਂ ਤੁਹਾਨੂੰ ਇਹ ਸੱਦਾ ਦਿੱਤਾ ਜਾਵੇਗਾ, ਪਰਮੇਸ਼ੁਰ ਦੀ ਮਹਾਨਤਾ ਦਾ ਐਲਾਨ ਕਰੋ। ਆਇਤ 1-5 ਤੱਕ ਇਹ ਅਸਲ ਵਿੱਚ ਇੱਕ ਸੱਦਾ ਹੈ ਕਿ ਪੂਜਾ ਕੀ ਹੈ, ਪਰਮੇਸ਼ੁਰ ਦੀ ਪ੍ਰਸਤਿਸ਼ ਕੀ ਹੈ। ਇਹ ਇੱਕ ਸੱਦਾ ਹੈ ਕਿ ਇੱਕ ਸੱਚੇ ਪਰਮੇਸ਼ੁਰ ਦੀ ਪ੍ਰਸਤਿਸ਼ ਕਰਨਾ ਕੀ ਹੈ। ਬ੍ਰਹਿਮੰਡ ਦੇ ਮਹਾਨ ਪਰਮੇਸ਼ੁਰ ਅਤੇ ਇੱਥੋਂ ਤੱਕ ਇੱਥੋਂ ਨੌਂ ਤੋਂ ਘੱਟ ਨਿਰਦੇਸ਼ ਨਹੀਂ ਹਨ ਕਿ ਪਰਮਾਤਮਾ ਦੀ ਪ੍ਰਸਤਿਸ਼ ਕਰਨਾ ਕੀ ਹੈ, ਪਰਮਾਤਮਾ ਦੀ ਮਹਾਨਤਾ ਦਾ ਐਲਾਨ ਕਰਨਾ ਕੀ ਹੈ। ਆਪਣੀਆਂ ਬਾਈਬਲਾਂ ਵਿੱਚ ਇਹਨਾਂ ਪਹਿਲੀਆਂ ਕੁਝ ਆਇਤਾਂ 'ਤੇ ਇੱਕ ਨਜ਼ਰ ਮਾਰੋ। ਉਹ ਯਹੋਵਾ ਦਾ ਧੰਨਵਾਦ ਕਰੋ, ਉਸਦੇ ਨਾਮ ਨੂੰ ਪੁਕਾਰੋ, ਲੋਕਾਂ ਵਿੱਚ ਉਸਦੇ ਕੰਮਾਂ ਦਾ ਪ੍ਰਚਾਰ ਕਰੋ, ਉਸਨੂੰ ਗਾਓ, ਉਸਦੀ ਉਸਤਤ ਗਾਓ, ਉਸਦੇ ਸਾਰੇ ਅਦਭੁਤ ਕੰਮਾਂ ਬਾਰੇ ਦੱਸੋ, ਉਸਦੇ ਪਵਿੱਤਰ ਨਾਮ ਵਿੱਚ ਮਹਿਮਾ ਕਰੋ। ਪ੍ਰਭੂ ਨੂੰ ਪਾਲਣ ਵਾਲਿਆਂ ਦੇ ਦਿਲ ਖੁਸ਼ ਹੋਣ, ਪ੍ਰਭੂ ਅਤੇ ਉਸਦੀ ਸ਼ਕਤੀ ਨੂੰ ਪਾਲੋ, ਉਸਦੀ ਹਜ਼ੂਰੀ ਨੂੰ ਲਗਾਤਾਰ ਪਾਲੋ, ਉਹਨਾਂ ਅਦਭੁਤ ਕੰਮਾਂ ਨੂੰ ਯਾਦ ਰੱਖੋ ਜੋ ਉਸਨੇ ਕੀਤੇ ਹਨ। ਇਹ ਪਰਮਾਤਮਾ ਦੀ ਮਹਾਨਤਾ ਅਤੇ ਉਸਦੀ ਉਸਤਤ ਦੀ ਯੋਗਤਾ ਦਾ ਐਲਾਨ ਹੈ। ਇਹ ਮਹਾਨ ਪਰਮਾਤਮਾ ਦੀ ਉਸਤਤ ਕਿਵੇਂ ਕਰਨੀ ਹੈ, ਇਸ ਬਾਰੇ ਇੱਕ ਮਾਸਟਰ ਕਲਾਸ ਹੈ। ਇਹ ਇਸ ਗੱਲ ਦੀ ਪਰਿਭਾਸ਼ਾ ਹੈ ਕਿ ਪ੍ਰਸਤਿਸ਼ ਵਿੱਚ ਕੀ ਸ਼ਾਮਲ ਹੈ, ਪ੍ਰਸਤਿਸ਼ ਕੀ ਹੈ। ਪਰਮਾਤਮਾ ਦੀ ਮਹਾਨਤਾ ਦਾ ਐਲਾਨ ਕਰਨ ਵਿੱਚ ਨੌਂ ਚੀਜ਼ਾਂ ਸ਼ਾਮਲ ਹਨ। ਪ੍ਰਸਤਿਸ਼ ਵਿੱਚ ਨੌਂ ਚੀਜ਼ਾਂ ਦੀ ਮੌਜੂਦਗੀ ਹੈ। ਕੀ ਇਹ ਨੌਂ ਚੀਜ਼ਾਂ ਸਪਸ਼ਟ ਹਨ? ਜਦੋਂ ਅਸੀਂ ਅੱਜ ਪ੍ਰਸਤਿਸ਼ ਕਰਨ ਲਈ ਇਕੱਠੇ ਹੁੰਦੇ ਹਾਂ, ਕੀ ਇਹ ਨੌਂ ਚੀਜ਼ਾਂ ਸੋਮਵਾਰ ਅਤੇ ਸ਼ਨੀਵਾਰ ਤੱਕ ਸਾਡੀ ਜ਼ਿੰਦਗੀ ਵਿੱਚ ਸਪਸ਼ਟ ਹਨ? ਹੇ ਪ੍ਰਭੂ ਦਾ ਧੰਨਵਾਦ ਕਰੋ, ਪ੍ਰਭੂ ਸਾਡੇ ਪ੍ਰਭੂ ਦਾ ਧੰਨਵਾਦ ਕਰੋ ਅਤੇ ਸਾਡੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਦਾ, ਕਿਉਂਕਿ ਸਾਡਾ ਪ੍ਰਭੂ ਸ਼ੁਕਰਗੁਜ਼ਾਰੀ ਦਾ ਹੱਕਦਾਰ ਹੈ, ਕਿਉਂਕਿ ਉਸਨੇ ਆਪਣੇ ਨੇਮ ਨੂੰ ਯਾਦ ਰੱਖਿਆ ਹੈ। ਆਇਤ 8 ਸਾਡੇ ਕੋਲ ਇੱਕ ਸਮੂਹਿਕ ਲੋਕਾਂ ਅਤੇ ਵਿਅਕਤੀਗਤ ਆਦਮੀਆਂ ਅਤੇ ਔਰਤਾਂ ਦੇ ਤੌਰ 'ਤੇ ਪਰਮਾਤਮਾ ਦਾ ਧੰਨਵਾਦ ਕਰਨ ਲਈ ਬਹੁਤ ਕੁਝ ਹੈ ਅਤੇ ਇਸ ਲਈ ਜ਼ਬੂਰਾਂ ਦਾ ਲਿਖਾਰੀ ਪੁਕਾਰਦਾ ਹੈ, ਹੇ ਪ੍ਰਭੂ ਦਾ ਧੰਨਵਾਦ ਕਰੋ, ਉਸਦੇ ਨਾਮ ਨੂੰ ਪੁਕਾਰੋ। ਇਸਦਾ ਅਰਥ ਉਸਦਾ ਨਾਮ ਪੁਕਾਰਨਾ ਹੋ ਸਕਦਾ ਹੈ, ਜਾਂ ਇਸਦਾ ਅਰਥ ਹੋ ਸਕਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਣ ਲਈ ਉਸਦਾ ਨਾਮ ਪੁਕਾਰਨਾ। ਉਸਦਾ ਨਾਮ ਜਾਣਨਾ ਉਸਦੇ ਨਾਲ ਨਿੱਜੀ ਸੰਬੰਧ ਨੂੰ ਦਰਸਾਉਂਦਾ ਹੈ। ਲੋਕਾਂ ਵਿੱਚ ਉਸਦੇ ਕੰਮਾਂ ਨੂੰ ਜਾਣੂ ਕਰਵਾਓ, ਉਸਦੇ ਕੰਮਾਂ ਨੂੰ ਜੋ ਉਸਨੇ ਕੀਤਾ ਹੈ ਨੂੰ ਦਰਸਾਇਆ ਜਾਵੇਗਾ, ਜਿਵੇਂ ਕਿ ਅਸੀਂ ਜ਼ਬੂਰ ਦੁਆਰਾ ਆਪਣਾ ਰਸਤਾ ਬਣਾਉਂਦੇ ਹਾਂ। ਪਰ ਹੁਣ ਲਈ ਧਿਆਨ ਦਿਓ ਕਿ ਉਸਨੇ ਕੀ ਕੀਤਾ ਹੈ ਦੱਸਣਾ ਪ੍ਰਸਤਿਸ਼ ਦਾ ਹਿੱਸਾ ਹੈ। ਉਹ ਸਾਡੀ ਉਸਤਤ ਦਾ, ਇਹ ਸਾਡੀ ਜਿਹੜੀ ਉਸਤਤ ਦਾ ਹਿੱਸਾ ਹੈ। ਉਸਦੇ ਲਈ ਗਾਓ, ਉਸਦੀ ਉਸਤਤ ਗਾਓ, ਦੁਬਾਰਾ ਉਸਦੇ ਕੰਮਾਂ ਬਾਰੇ ਦੱਸੋ। ਆਇਤ 3 ਉਸਦੇ ਨਾਮ ਵਿੱਚ ਮਹਿਮਾ, ਇਸਦਾ ਅਰਥ ਹੈ ਕਿ ਉਸ ਵਿੱਚ ਮਾਣ ਕਰੋ, ਉਸ ਵਿੱਚ ਮਾਣ ਕਰੋ ਜੋ ਉਹ ਹੈ, ਉਸਨੇ ਕੀ ਕੀਤਾ ਹੈ, ਕਿਉਂਕਿ ਇਹ ਉਸਦੇ ਨਾਮ ਵਿੱਚ ਹੈ ਕਿ ਅਸੀਂ ਛੁਟਕਾਰਾ ਪਾ ਰਹੇ ਹਾਂ। ਖੁਸ਼ ਹੋਵੋ, ਪ੍ਰਭੂ ਨੂੰ ਭਾਲਣ ਵਾਲਿਆਂ ਦੇ ਦਿਲ ਖੁਸ਼ ਹੋਣ। ਆਇਤ 4 ਪ੍ਰਭੂ ਨੂੰ ਭਾਲੋ, ਉਸਦੀ ਹਜ਼ੂਰੀ ਨੂੰ ਭਾਲੋ। ਸਾਨੂੰ ਪਰਮਾਤਮਾ ਦਾ ਪਿੱਛਾ ਕਰਨਾ ਹੈ, ਉਸਦੀ ਹਜ਼ੂਰੀ ਦਾ ਪਿੱਛਾ ਕਰਨਾ ਹੈ, ਉਸਦੇ ਪਿੱਛੇ ਚੱਲਣਾ ਹੈ, ਉਸਨੂੰ ਲਗਾਤਾਰ ਚਾਹੁੰਦੇ ਹੋਏ ਉਹਦੇ ਪਿੱਛੇ ਚੱਲਣਾ ਹੈ। ਫਿਰ ਆਇਤ 5 ਯਾਦ ਰੱਖੋ, ਉਸਦੇ ਕੀਤੇ ਹੋਏ ਅਦਭੁਤ ਕੰਮਾਂ ਨੂੰ ਯਾਦ ਕਰੋ। ਕਿ ਅਸੀਂ ਅੱਜ ਦੇਖਦੇ ਹਾਂ ਕਿ ਤੁਸੀਂ ਦੇਖਦੇ ਹੋ ਕਿ ਪ੍ਰਸਤਿਸ਼ ਵਿੱਚ ਕੀ ਸ਼ਾਮਲ ਹੈ, ਪ੍ਰਸ਼ੰਸਾ ਵਿੱਚ ਕੀ ਸ਼ਾਮਲ ਹੈ, ਕਿ ਤੁਸੀਂ ਦੇਖਦੇ ਹੋ ਕਿ ਪ੍ਰਭੂ ਦੀ ਮਹਾਨਤਾ ਦਾ ਐਲਾਨ ਕਰਨਾ ਕੀ ਹੈ। ਇਹ ਧੰਨਵਾਦ ਕਰਨਾ, ਉਸਦਾ ਨਾਮ ਲੈਣਾ, ਉਸਦੇ ਕੰਮਾਂ ਨੂੰ ਪ੍ਰਗਟ ਕਰਨਾ, ਉਸਤਤ ਗਾਉਣਾ, ਉਸਦੇ ਅਦਭੁਤ ਕੰਮਾਂ ਬਾਰੇ ਦੱਸਣਾ, ਉਸਦੇ ਨਾਮ ਦੀ ਵਡਿਆਈ ਕਰਨਾ, ਉਸਦੀ ਹਜ਼ੂਰੀ ਦੀ ਭਾਲ ਕਰਨਾ, ਉਸਦੇ ਕੀਤੇ ਕੰਮਾਂ ਨੂੰ ਯਾਦ ਕਰਨ ਬਾਰੇ ਹੈ। ਕਿ ਇਹੀ ਅੱਜ ਸਵੇਰੇ ਇੱਥੇ ਹੋ ਰਿਹਾ ਹੈ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਕਿ ਇਹੀ ਉਹ ਥਾਂ ਹੈ ਜਿੱਥੇ ਸਾਡੀ ਜ਼ਿੰਦਗੀ ਕੇਂਦਰਿਤ ਹੈ ਜਦੋਂ ਅਸੀਂ ਜ਼ਿੰਦਗੀ ਵਿੱਚੋਂ ਲੰਘਦੇ ਹਾਂ। ਜ਼ਬੂਰਾਂ ਦਾ ਲਿਖਾਰੀ ਸਾਨੂੰ ਪਰਮਾਤਮਾ ਦੀ ਮਹਾਨਤਾ ਦਾ ਐਲਾਨ ਕਰਨ ਦੀ ਲਈ ਕਹਿੰਦਾ ਹੈ। ਹੁਣ ਆਇਤ 5 ਅਤੇ ਯਾਦ ਰੱਖਣਾ ਦਾ ਇਹ ਹਿੱਸਾ ਜ਼ਬੂਰਾਂ ਦੇ ਲਿਖਾਰੀ ਨੂੰ ਇਸਰਾਇਲ ਦੇ ਇਤਿਹਾਸ ਦੀ ਯਾਤਰਾ 'ਤੇ ਰਵਾਨਾ ਕਰਦਾ ਹੈ ਅਤੇ ਆਇਤ 6 ਤੋਂ ਸਾਨੂੰ ਕਿਹਾ ਜਾਂਦਾ ਹੈ। ਪਰਮੇਸ਼ੁਰ ਦੇ ਵਾਅਦੇ ਨੂੰ ਯਾਦ ਰੱਖੋ, ਆਇਤ 6-15 ਅਸੀਂ ਅਬਰਾਹਮ ਤੋਂ ਸ਼ੁਰੂ ਹੋ ਕੇ ਇਸਹਾਕ, ਯਕੂਬ, ਯੂਸਫ ਅਤੇ ਮੂਸਾ ਰਾਹੀਂ ਇਸਰਾਇਲ ਦੇ ਇਤਿਹਾਸ ਦੇ ਇੱਕ ਨਿਰਦੇਸ਼ਿਤ ਦੌਰੇ 'ਤੇ ਜਾ ਰਹੇ ਹਾਂ। ਇਸ ਪਹਿਲੇ ਭਾਗ ਵਿੱਚ ਇਹ ਅਬਰਾਹਮ ਨਾਲ ਕੀਤਾ ਗਿਆ ਬੁਨਿਆਦੀ ਵਾਅਦਾ ਹੈ ਜਿਸ ਨੂੰ ਅਸੀਂ ਯਾਦ ਰੱਖਣ ਲਈ ਸਾਨੂੰ ਬੁਲਾਇਆ ਗਿਆ ਹੈ। ਆਇਤ 7 ਉਹ ਯਹੋਵਾ ਸਾਡਾ ਪਰਮੇਸ਼ੁਰ ਹੈ, ਉਸਦੇ ਨਿਆਂ ਸਾਰੀ ਧਰਤੀ ਉੱਤੇ ਹਨ। ਉਹ ਹਮੇਸ਼ਾ ਲਈ ਆਪਣੇ ਨੇਮ ਨੂੰ ਯਾਦ ਰੱਖਦਾ ਹੈ, ਉਹ ਬਚਨ ਜਿਸ ਦਾ ਉਸਨੇ ਹੁਕਮ ਦਿੱਤਾ ਸੀ 1000 ਪੀੜ੍ਹੀਆਂ ਲਈ, ਉਹ ਨੇਮ ਜੋ ਉਸਨੇ ਅਬਰਾਹਮ ਨਾਲ ਕੀਤਾ ਸੀ। ਉਸਦੇ ਮਨ ਵਿੱਚ ਉੱਥੇ ਉਤਪਤੀ 12 ਵਿੱਚ ਅਬਰਾਹਮ ਨਾਲ ਕੀਤੇ ਗਏ ਵਾਅਦੇ ਹਨ। ਇੱਕ ਧਰਤੀ ਅਤੇ ਲੋਕਾਂ ਦੇ ਉਹ ਬੁਨਿਆਦੀ ਵਾਅਦੇ ਹਨ ਅਤੇ ਇਹ ਕਿ ਅਬਰਾਹਮ ਦੁਆਰਾ ਸਾਰੀਆਂ ਕੌਮਾਂ ਨੂੰ ਆਸੀਸ ਮਿਲੇਗੀ। ਇਹ ਸਿਰਫ ਇਹ ਨਹੀਂ ਹੈ ਕਿ ਪਰਮੇਸ਼ੁਰ ਆਪਣੇ ਵਾਅਦੇ ਆਪਣੇ ਨੇਮ ਨੂੰ ਯਾਦ ਰੱਖਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਉਹ ਆਪਣੇ ਨੇਮ ਨੂੰ ਹਮੇਸ਼ਾ ਲਈ ਯਾਦ ਰੱਖਦਾ ਹੈ, ਇਸਦਾ ਮਤਲਬ ਹੈ ਕਿ ਉਹ ਇਸ ਨੂੰ ਲਾਗੂ ਕਰਦਾ ਅਤੇ ਹਮੇਸ਼ਾ ਲਈ ਇਸ ਪ੍ਰਤੀ ਵਫ਼ਾਦਾਰ ਹੈ। ਪਰਮੇਸ਼ੁਰ ਦੇ ਵਾਅਦਿਆਂ ਨੂੰ ਯਾਦ ਰੱਖੋ ਕਿਉਂਕਿ ਉਹ ਅਜੇ ਵੀ ਲਾਗੂ ਹਨ। ਅਬਰਾਹਮ ਨਾਲ ਕੀਤਾ ਗਿਆ ਨੇਮ ਇਸਹਾਕ ਨਾਲ ਵੀ ਸਹੁੰ ਖਾਧੀ ਗਈ ਸੀ ਅਤੇ ਯਾਕੂਬ ਨੂੰ ਵੀ ਸਦੀਵੀ ਨੇਮ ਵਿੱਚ ਇੱਕ ਸਦੀਵੀ ਵਾਅਦਾ ਵਜੋਂ ਪੁਸ਼ਟੀ ਕੀਤੀ ਗਈ ਸੀ। ਆਇਤ 9-11, ਮੈਂ ਤੁਹਾਨੂੰ ਵਿਰਾਸਤ ਲਈ ਤੁਹਾਡੇ ਹਿੱਸੇ ਵਜੋਂ ਧਰਤੀ ਦੇਣ ਜਾ ਰਿਹਾ ਹਾਂ। ਇਹ ਵਾਅਦਾ ਸੀ ਅਤੇ ਪਰਮੇਸ਼ੁਰ ਇਸ ਨੂੰ ਪੂਰਾ ਕਰਨ ਵਾਲਾ ਸੀ। ਪਰਮੇਸ਼ੁਰ ਨੇ ਆਪਣਾ ਵਾਅਦਾ ਨਿਭਾਇਆ। ਹੁਣ ਇਸ ਜ਼ਬੂਰ ਦੇ ਪਹਿਲੇ ਪਾਠ ਜਾਂ ਸੁਣਨ ਵਾਲਿਆਂ ਦੇ ਦ੍ਰਿਸ਼ਟੀਕੋਣ ਨੂੰ ਯਾਦ ਰੱਖੋ। ਉਹ ਅੰਸ਼ਕ ਤੌਰ 'ਤੇ ਜਾਣਦੇ ਸਨ ਕਿ ਪਰਮੇਸ਼ੁਰ ਨੇ ਅਬਰਾਹਮ ਨੂੰ ਇਹ ਵਾਅਦਾ ਪੂਰਾ ਕੀਤਾ ਸੀ, ਪਰ ਉਹ ਇਸ ਦੀ ਪੂਰੀ ਹੱਦ ਨੂੰ ਨਹੀਂ ਸਮਝ ਸਕੇ। ਉਹਨਾਂ ਨੂੰ ਆਪਣੇ ਮਨਾਂ ਵਿੱਚ ਵਾਪਸ ਜਾਣ ਅਤੇ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਯਾਦ ਰੱਖਣ ਲਈ ਕਿਹਾ ਗਿਆ ਸੀ। ਉਹ ਯਹੋਵਾਹ ਸਾਡਾ ਪਰਮੇਸ਼ੁਰ ਹੈ, ਉਹ ਯਾਦ ਰੱਖਦਾ ਹੈ, ਉਹ ਉਹੀ ਹੈ ਅਤੇ ਉਹੀ ਕਰਦਾ ਹੈ ਜੋ ਉਹ ਕਹਿੰਦਾ ਹੈ ਕਿ ਉਹ ਕੀ ਕਰੇਗਾ। ਉਹ ਆਪਣੇ ਵਾਅਦੇ ਨਿਭਾਉਂਦਾ ਹੈ। ਅਬਰਾਹਮ ਦੇ ਦ੍ਰਿਸ਼ਟੀਕੋਣ ਤੋਂ ਇਹ ਵਾਅਦਾ ਅਜੀਬ ਲੱਗ ਰਿਹਾ ਸੀ ਕਿ ਉਹ ਇੱਕ ਬੁੱਢਾ ਆਦਮੀ ਬਿਨਾਂ ਬੱਚੇ ਇੱਕ ਕੌਮ ਦਾ ਪਿਤਾ ਕਿਵੇਂ ਬਣ ਸਕਦਾ ਸੀ। ਇਹ ਅਬਰਾਹਮ ਦੇ ਦ੍ਰਿਸ਼ਟੀਕੋਣ ਤੋਂ ਪਾਗਲਪਣ ਸੀ ਅਤੇ ਫਿਰ ਵੀ ਪਰਮੇਸ਼ੁਰ ਨੇ ਇਸ ਨੂੰ ਪ੍ਰਦਾਨ ਕੀਤਾ ਕਿਉਂਕਿ ਉਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। ਹੋ ਸਕਦਾ ਹੈ ਕਿ ਅੱਜ ਦੁਪਹਿਰ ਤੁਸੀਂ ਉਤਪਤੀ ਦੀ ਕਿਤਾਬ ਨਾਲ ਸ਼ਾਂਤ ਹੋ ਜਾਓ ਅਤੇ ਅਧਿਆਏ 12-36 ਪੜ੍ਹੋ ਅਤੇ ਤੁਸੀਂ ਦੇਖੋਗੇ ਕਿ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਗਏ ਵਾਅਦੇ ਉਹਨਾਂ ਦੇ ਜੀਵਨ ਵਿੱਚ ਕਿਵੇਂ ਲਾਗੂ ਹੋਣੇ ਸ਼ੁਰੂ ਹੋਏ। ਪਰਮਾਤਮਾ ਦੇ ਵਾਅਦੇ ਨੂੰ ਯਾਦ ਰੱਖੋ। ਹੁਣ ਯਾਦ ਰੱਖੋ, ਜਦੋਂ ਅਸੀਂ ਪਰਮਾਤਮਾ ਦੇ ਵਾਅਦੇ ਬਾਰੇ ਸੋਚਦੇ ਹਾਂ ਤਾਂ ਇਹ ਬਾਈਬਲ ਦੇ ਵਾਅਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚ ਰਹੇ ਹਾਂ। ਪਰਮਾਤਮਾ ਨੇ ਤੁਹਾਨੂੰ ਇੱਕ ਨਵੀਂ ਕਾਰ ਦਾ ਵਾਅਦਾ ਨਹੀਂ ਕੀਤਾ ਹੈ, ਇੱਕ ਸ਼ਾਨਦਾਰ ਘਰ ਜਾਂ ਇੱਕ ਮਨਮੋਹਕ ਜ਼ਿੰਦਗੀ। ਭਾਵੇਂ TV ਪ੍ਰਚਾਰਕ ਤੁਹਾਨੂੰ ਕੀ ਦੱਸ ਸਕਦੇ ਹਨ, ਉਸਨੇ ਆਪਣੇ ਨੇਮ ਨੂੰ ਕਾਇਮ ਰੱਖਣ ਅਤੇ ਆਪਣੇ ਲੋਕਾਂ ਨੂੰ ਅਸੀਸ ਦੇਣ ਦਾ ਵਾਅਦਾ ਕੀਤਾ ਹੈ ਅਤੇ ਸਾਨੂੰ ਆਪਣੇ ਆਪ ਨੂੰ ਉਸ ਇਤਿਹਾਸ ਦੀ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿਉਂਕਿ ਪਰਮਾਤਮਾ ਨੇ ਸਾਡੇ ਜੀਵਨ ਵਿੱਚ ਜੋ ਕੁਝ ਕੀਤਾ ਹੈ ਅਤੇ ਕਰ ਰਿਹਾ ਹੈ ਉਹ ਯਕੀਨੀ ਹੈ ਕਿਉਂਕਿ ਉਹ ਆਪਣੇ ਵਾਅਦੇ ਨਿਭਾਉਂਦਾ ਹੈ। ਜਿਵੇਂ ਹੀ ਅਸੀਂ ਆਇਤ 16 ਵੱਲ ਵੱਧਦੇ ਹਾਂ ਸਾਨੂੰ ਯੂਸਫ ਦੇ ਜੀਵਨ ਦਾ ਸਾਰ ਮਿਲਦਾ ਹੈ ਅਤੇ ਅਸੀਂ ਪਰਮਾਤਮਾ ਦੇ ਵਾਅਦੇ ਨੂੰ ਯਾਦ ਕਰਨ ਤੋਂ ਅੱਗੇ ਵੱਧਦੇ ਹਾਂ। ਪਰਮੇਸ਼ੁਰ ਦੇ ਪ੍ਰਬੰਧ 'ਤੇ ਵਿਚਾਰ ਕਰੋ। ਆਇਤ 16-25, ਯੂਸਫ ਯਾਕੂਬ ਦੇ 12 ਪੁੱਤਰਾਂ ਵਿੱਚੋਂ ਇੱਕ ਸੀ ਅਤੇ ਉਸਦੀ ਜ਼ਿੰਦਗੀ ਦੇ ਪ੍ਰਕਾਸ਼ ਵਿੱਚ ਤੁਸੀਂ ਪਰਮੇਸ਼ੁਰ ਦੇ ਪ੍ਰਬੰਧ 'ਤੇ ਵਿਚਾਰ ਕਰੋ ਤੋਂ ਬਿਨਾਂ ਨਹੀਂ ਰਹਿ ਸਕਦੇ। ਆਇਤ 16, ਜਦੋਂ ਪਰਮਾਤਮਾ ਨੇ ਧਰਤੀ 'ਤੇ ਅਕਾਲ ਲਿਆਂਦਾ ਤਾਂ ਉਸਨੇ ਯੂਸਫ ਨੂੰ ਪਹਿਲਾਂ ਹੀ ਉਹਨਾਂ ਤੋਂ ਅੱਗੇ ਭੇਜ ਦਿੱਤਾ ਸੀ, ਪਰ ਜਿਸ ਰਸਤੇ 'ਤੇ ਉਸਨੇ ਉਸਨੂੰ ਭੇਜਿਆ ਸੀ ਉਹ ਉਦਾਸੀ, ਦਰਦ ਅਤੇ ਦੁੱਖ ਦਾ ਸੀ। ਉਸਦੇ ਭਰਾਵਾਂ ਨੇ ਉਸਨੂੰ ਗੁਲਾਮ ਵਜੋਂ ਵੇਖ ਦਿੱਤਾ। ਆਇਤ 17, ਉਸਨੂੰ ਬੇਇਨਸਾਫ਼ੀ ਨਾਲ ਦੋਸ਼ੀ ਠਹਿਰਾਇਆ ਗਿਆ ਅਤੇ ਕੈਦ ਕਰ ਦਿੱਤਾ ਗਿਆ ਸੀ। ਜ਼ਬੂਰਾਂ ਦਾ ਲਿਖਾਰੀ ਸਾਨੂੰ ਆਇਤ 18 ਵਿੱਚ ਦੱਸਦਾ ਹੈ, ਉਸਦੇ ਪੈਰਾਂ ਵਿੱਚ ਬੇੜੀਆਂ ਲੱਗੀਆਂ ਹੋਈਆਂ ਸਨ, ਉਸਦੀ ਗਰਦਨ ਲੋਹੇ ਦੇ ਕੋਲਰ ਵਿੱਚ ਪਾਈ ਗਈ ਸੀ। ਉਸਨੇ ਇੰਨਾ ਵੱਡਾ ਦੁੱਖ ਝੱਲਿਆ, ਹਾਲਾਂਕਿ ਉਹ ਕਿਸੇ ਵੀ ਚੀਜ਼ ਦਾ ਕੋਈ ਦੋਸ਼ੀ ਨਹੀਂ ਸੀ, ਜਿਸ ਦਾ ਉਸ ਉੱਤੇ ਦੋਸ਼ ਨਹੀਂ ਲਗਾਇਆ ਗਿਆ ਸੀ। ਜੇਕਰ ਤੁਸੀਂ ਯੂਸਫ ਦੀ ਕਹਾਣੀ ਜਾਣਦੇ ਹੋ ਤਾਂ ਤੁਸੀਂ ਜਾਣੋਗੇ ਕਿ ਸਾਲਾਂ ਦੇ ਦੁੱਖ, ਉਦਾਸੀ ਅਤੇ ਦੁੱਖ ਦੇ ਬਾਵਜੂਦ ਪ੍ਰਭੂ ਨੇ ਉਸਨੂੰ ਉਠਾਇਆ। ਪ੍ਰਭੂ ਨੇ ਉਸਨੂੰ ਸੁਪਨਿਆਂ ਦੀ ਵਿਆਖਿਆ ਕਰਨ ਲਈ ਵਰਤਿਆ ਜਦੋਂ ਉਹ ਜੇਲ੍ਹ ਵਿੱਚ ਸੀ ਅਤੇ ਅੰਤ ਵਿੱਚ, ਹਾਲਾਂਕਿ ਹੌਲੀ ਹੌਲੀ ਉਸਨੂੰ ਸਾਰੇ ਮਿਸਰ ਉੱਤੇ ਰਾਜ ਕਰਨ ਅਤੇ ਫਰਾਉਣ ਤੋਂ ਬਾਅਦ ਦੂਜੇ ਸਥਾਨ 'ਤੇ ਰਹਿਣ ਲਈ ਲੈ ਗਿਆ। ਇਸ ਲਈ ਜਦੋਂ ਕਾਲ ਆਇਆ ਤਾਂ ਯੂਸਫ ਮਿਸਰ ਦੇ ਸ਼ਾਸਕ ਵਜੋਂ ਆਪਣੀ ਜਗ੍ਹਾ 'ਤੇ ਸੀ ਅਤੇ ਉਸਦਾ ਪੂਰਾ ਪਰਿਵਾਰ ਅੰਤ ਵਿੱਚ ਭੁੱਖਮਰੀ ਅਤੇ ਅਕਾਲ ਤੋਂ ਬਚ ਕੇ ਮਿਸਰ ਵਿੱਚ ਰਹਿਣ ਲੱਗ ਪਿਆ। ਹੁਣ ਇਹ ਯੂਸਫ ਦੇ ਜੀਵਨ ਦਾ ਸਭ ਤੋਂ ਛੋਟਾ ਜਿਹਾ ਚਿੱਤਰ ਹੈ। ਤੁਸੀਂ ਇਸ ਨੂੰ ਉਤਪਤੀ 38 ਵਿੱਚ ਕਿਤਾਬ ਦੇ ਅੰਤ ਤੱਕ ਪੂਰੀ ਤਰ੍ਹਾਂ ਪੜ੍ਹ ਸਕਦੇ ਹੋ। ਉਸਨੂੰ ਉਸਦੇ ਆਪਣੇ ਭਰਾਵਾਂ ਨੇ ਧੋਖਾ ਦਿੱਤਾ ਸੀ, ਇੱਕ ਭਿਆਨਕ ਸਥਿਤੀ ਵਿੱਚ ਭੇਜਿਆ ਗਿਆ ਸੀ, ਬੇਇਨਸਾਫ਼ੀ ਦੋਸ਼ ਦੁਆਰਾ ਜੇਲ੍ਹ ਵਿੱਚ ਸੜਨ ਲਈ ਛੱਡ ਦਿੱਤਾ ਗਿਆ ਸੀ। ਇਹ ਸਭ ਮਿਸਰ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ, ਪਰ ਉਸਨੂੰ ਜ਼ਿੰਦਗੀ ਦੇ ਉਤਾਰ ਚੜ੍ਹਾਅ ਨੂੰ ਕਿਵੇਂ ਵੇਖਣਾ ਹੈ ਇਸ ਬਾਰੇ ਸਹੀ ਸਮਝ ਸੀ। ਉਤਪਤੀ 50:17 ਵਿੱਚ ਅਸੀਂ ਇਹ ਪੜ੍ਹ ਸਕਦੇ ਹਾਂ, ਯੂਸਫ ਨੂੰ ਆਖ ਕਿਰਪਾ ਕਰਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਹਨਾਂ ਦੇ ਪਾਪ ਮਾਫ਼ ਕਰ, ਕਿਉਂਕਿ ਉਹਨਾਂ ਨੇ ਤੇਰੇ ਨਾਲ ਬੁਰਾਈ ਕੀਤੀ ਸੀ, ਅਤੇ ਹੁਣ ਕਿਰਪਾ ਕਰਕੇ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਸੇਵਕਾਂ ਦੇ ਅਪਰਾਧ ਮਾਫ਼ ਕਰ। ਜਦੋਂ ਉਹਨਾਂ ਨੇ ਉਸ ਨਾਲ ਗੱਲ ਕੀਤੀ ਤਾਂ ਯੂਸਫ ਰੋ ਪਿਆ, ਉਸਦੇ ਭਰਾ ਵੀ ਆਏ ਅਤੇ ਉਸਦੇ ਅੱਗੇ ਡਿੱਗ ਪਏ ਅਤੇ ਕਿਹਾ, ਵੇਖੋ ਅਸੀਂ ਤੁਹਾਡੇ ਸੇਵਕ ਹਾਂ। ਪਰ ਯੂਸਫ ਨੇ ਉਹਨਾਂ ਨੂੰ ਕਿਹਾ, ਡਰੋ ਨਾ, ਕਿਉਂਕਿ ਮੈਂ ਪਰਮੇਸ਼ੁਰ ਦੀ ਥਾਂ ਹਾਂ ਤੁਹਾਡੇ ਲਈ। ਤੁਸੀਂ ਮੇਰੇ ਵਿਰੁੱਧ ਬੁਰਾਈ ਦਾ ਇਰਾਦਾ ਕੀਤਾ ਸੀ, ਪਰ ਪਰਮੇਸ਼ੁਰ ਨੇ ਇਹ ਭਲੇ ਲਈ ਕਿਹਾ ਕੀਤਾ ਸੀ, ਇਸ ਨੂੰ ਪੂਰਾ ਕਰਨ ਲਈ ਕਿ ਬਹੁਤ ਸਾਰੇ ਲੋਕ ਜ਼ਿੰਦਾ ਰਹਿਣ ਜਿਵੇਂ ਕਿ ਉਹ ਅੱਜ ਹਨ। ਇਸ ਲਈ ਡਰੋ ਨਾ, ਮੈਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੀ ਦੇਖਭਾਲ ਕਰਾਂਗਾ। ਯੂਸਫ ਆਪਣੀ ਜ਼ਿੰਦਗੀ ਦੇ ਕਾਬੂ ਵਿੱਚ ਨਹੀਂ ਸੀ, ਪਰ ਪਰਮੇਸ਼ੁਰ ਸੀ। ਜ਼ਿੰਦਗੀ ਦੇ ਉਦਾਸ ਅਤੇ ਦੁਖਦਾਈ ਹਿੱਸਿਆਂ ਵਿੱਚ ਵੀ ਪਰਮੇਸ਼ੁਰ ਅਜੇ ਵੀ ਆਪਣੇ ਸਿੰਘਾਸਣ 'ਤੇ ਸੀ ਅਤੇ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਸੀ। ਯੂਸਫ ਇਹ ਦੇਖ ਸਕਦਾ ਸੀ। ਜ਼ਬੂਰਾਂ ਦਾ ਲਿਖਾਰੀ ਚਾਹੁੰਦਾ ਹੈ ਕਿ ਉਸਦੇ ਪਾਠਕ ਪਰਮਾਤਮਾ ਦੇ ਪ੍ਰਬੰਧ 'ਤੇ ਵਿਚਾਰ ਕਰਨ। ਹੋ ਸਕਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਬਹੁਤ ਕੁਝ ਅਜਿਹਾ ਹੋਵੇ ਜੋ ਨਹੀਂ ਚਾਹੁੰਦੇ ਹਨ ਸਨ, ਪਰ ਪਰਮਾਤਮਾ ਸਿੰਘਾਸਣ 'ਤੇ ਸੀ। ਜਿਵੇਂ ਜਿਵੇਂ ਉਹਨਾਂ ਨੇ ਆਪਣੇ ਇਤਿਹਾਸ ਨੂੰ ਯਾਦ ਕੀਤਾ, ਉਹਨਾਂ ਨੂੰ ਪਰਮਾਤਮਾ ਦੇ ਪ੍ਰਬੰਧ 'ਤੇ ਵਿਚਾਰ ਕਰਨਾ ਚਾਹੀਦਾ ਸੀ। ਜਿਵੇਂ ਜਿਵੇਂ ਉਹਨਾਂ ਨੇ ਆਪਣੇ ਹਾਲਾਤਾਂ ਨੂੰ ਦੇਖਿਆ, ਉਹਨਾਂ ਨੇ ਪਰਮਾਤਮਾ ਦੇ ਪ੍ਰਬੰਧ 'ਤੇ ਵਿਚਾਰ ਕਰਨਾ ਉਹਨਾਂ ਨੂੰ ਚਾਹੀਦਾ ਸੀ। ਅਸੀਂ ਵੀ ਉਹੀ ਕਰ ਰਹੇ ਕਰ ਸਕਦੇ ਹਾਂ ਕਿ ਅਸੀਂ ਜੋ ਨਹੀਂ ਕਰ ਸਕਦੇ, ਅਸੀਂ ਜ਼ਿੰਦਗੀ ਵੱਲ ਪਿੱਛੇ ਮੁੜ ਕੇ ਦੇਖ ਸਕਦੇ ਹਾਂ ਅਤੇ ਕੁਝ ਔਖੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਸਾਨੂੰ ਸਹਿਣਾ ਪਿਆ ਹੈ। ਅਸੀਂ ਹੁਣ ਵੀ ਉਹਨਾਂ ਨੂੰ ਸਹਿ ਰਹੇ ਹੋ ਸਕਦੇ ਹਾਂ, ਪਰ ਅਸੀਂ ਜਾਣ ਸਕਦੇ ਹਾਂ ਕਿ ਪਰਮਾਤਮਾ ਹਨੇਰੇ ਦੇ ਦਿਨਾਂ ਵਿੱਚ ਵੀ ਕਾਬੂ ਵਿੱਚ ਹੈ। ਅਸੀਂ ਆਪਣੇ ਇਤਿਹਾਸ ਨੂੰ ਯਾਦ ਰੱਖ ਸਕਦੇ ਹਾਂ ਅਤੇ ਭਰੋਸਾ ਕਰ ਸਕਦੇ ਹਾਂ ਕਿ ਭਾਵੇਂ ਸਾਨੂੰ ਪਤਾ ਹੈ ਨਾ ਹੋਵੇ ਕਿ ਕਿਉਂ, ਪਰਮਾਤਮਾ ਜਾਣਦਾ ਹੈ ਕਿਉਂ, ਅਤੇ ਉਹ ਆਪਣੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ ਹੈ। ਪਰਮਾਤਮਾ ਦੀ ਮਹਾਨਤਾ ਦਾ ਐਲਾਨ ਕਰੋ, ਪਰਮੇਸ਼ੁਰ ਦੇ ਵਾਅਦੇ ਨੂੰ ਯਾਦ ਰੱਖੋ ਅਤੇ ਪਰਮੇਸ਼ੁਰ ਦੇ ਪ੍ਰਬੰਧ 'ਤੇ ਵਿਚਾਰ ਕਰੋ। ਜਿਵੇਂ ਕਿ ਇਸਰਾਇਲ ਦੇ ਇਤਿਹਾਸ ਦਾ ਸਾਡਾ ਇਤਿਹਾਸ ਦੌਰਾ ਜਾਰੀ ਹੈ, ਅੱਗੇ ਦਿੱਤੇ ਸੱਦੇ ਵੱਲ ਧਿਆਨ ਦਿਓ, ਪਰਮੇਸ਼ੁਰ ਦੇ ਛੁਟਕਾਰੇ 'ਤੇ ਵਿਚਾਰ ਕਰੋ। ਆਇਤ 26-43, ਅਸੀਂ ਆਇਤ 24 ਵਿੱਚ ਪਾਉਂਦੇ ਹਾਂ ਕਿ ਯਹੋਵਾ ਨੇ ਆਪਣੇ ਲੋਕਾਂ ਨੂੰ ਮਿਸਰ ਵਿੱਚ ਰਹਿੰਦਿਆਂ ਬਹੁਤ ਫਲਦਾਇਕ ਬਣਾਇਆ ਸੀ, ਅਤੇ ਇਸ ਲਈ ਮਿਸਰੀ ਆਪਣੇ ਲੋਕਾਂ ਨਾਲ ਨਫ਼ਰਤ ਕਰਨ ਲੱਗ ਪਏ ਸਨ, ਅਤੇ ਇਸ ਲਈ ਉਸਨੇ ਆਪਣੇ ਸੇਵਕ ਮੂਸਾ ਨੂੰ ਭੇਜਿਆ। ਆਇਤ 26-43, ਜ਼ਬੂਰਾਂ ਦਾ ਲਿਖਾਰੀ ਕੂਚ ਦੀ ਕਹਾਣੀ ਦੱਸਦਾ ਹੈ ਕਿਵੇਂ ਮੂਸਾ ਫਿਰੌਨ ਕੋਲ ਗਿਆ ਅਤੇ ਉਸਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਣ ਦਾ ਹੁਕਮ ਦਿੱਤਾ, ਪਰ ਫਿਰੌਨ ਨੇ ਇਨਕਾਰ ਕਰ ਦਿੱਤਾ। ਆਇਤ 36 ਤੱਕ ਜ਼ਬੂਰਾਂ ਦਾ ਲਿਖਾਰੀ ਉਹਨਾਂ ਨਿਆਂ ਦੀਆਂ ਬਿਪਤਾਵਾਂ ਦੀ ਸੂਚੀ ਦਿੰਦਾ ਹੈ ਜੋ ਯਹੋਵਾ ਨੇ ਮਿਸਰ ਉੱਤੇ ਲਿਆਂਦੀਆਂ ਸਨ। ਹਨੇਰਾ, ਪਾਣੀ ਦਾ ਖੂਨ ਵਿੱਚ ਬਦਲਣਾ, ਡੱਡੂ ਅਤੇ ਮੱਖੀਆਂ, ਗੜੇ ਅਤੇ ਟਿੱਡੀਆਂ, ਮਿਸਰ ਦੇ ਸਾਰੇ ਜੇਠੇ ਬੱਚਿਆਂ ਦੀ ਮੌਤ ਤੱਕ, ਤੁਸੀਂ ਕੂਚ ਦੀ ਕਿਤਾਬ ਵਿੱਚ ਪੂਰੀ ਕਹਾਣੀ ਪੜ੍ਹ ਸਕਦੇ ਹੋ। ਉਸਦੇ ਲੋਕ ਇੱਕ ਵਿਦੇਸ਼ੀ ਧਰਤੀ ਵਿੱਚ ਗੁਲਾਮੀ ਵਿੱਚ ਫਸੇ ਹੋਏ ਸਨ, ਪਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਸ ਗੁਲਾਮੀ ਤੋਂ ਛੁਡਾਇਆ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਸ ਗੁਲਾਮੀ ਤੋਂ ਬਚਾਇਆ ਅਤੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਛੁਡਾਇਆ। ਉਸਨੇ ਉਜਾੜ ਵਿੱਚ ਆਪਣੇ ਲੋਕਾਂ ਨੂੰ ਬੱਦਲ ਅਤੇ ਅੱਗ ਦੁਆਰਾ ਅਗਵਾਈ ਦਿੱਤੀ। ਉਸਨੇ ਉਜਾੜ ਵਿੱਚ ਆਪਣੇ ਲੋਕਾਂ ਨੂੰ ਭੋਜਨ ਦਿੱਤਾ ਅਤੇ ਪਾਣੀ ਦਿੱਤਾ। ਉਸਨੇ ਇਹ ਕਿਉਂ ਕੀਤਾ? ਸਾਡੇ ਕੋਲ ਆਇਤ 42 ਵਿੱਚ ਜਵਾਬ ਦਾ ਘੱਟੋ ਘੱਟ ਇੱਕ ਹਿੱਸਾ ਹੈ, ਕਿਉਂਕਿ ਉਸਨੇ ਆਪਣੇ ਪੁੱਤਰ ਵਾਅਦੇ ਨੂੰ ਯਾਦ ਕੀਤਾ ਅਤੇ ਆਪਣੇ ਸੇਵਕ ਅਬਰਾਹਮ ਨੂੰ। ਇਸ ਲਈ ਉਸਨੇ ਆਪਣੇ ਲੋਕਾਂ ਨੂੰ ਖੁਸ਼ੀ ਨਾਲ ਬਾਹਰ ਲਿਆਂਦਾ, ਆਪਣੇ ਚੁਣੇ ਹੋਏ ਲੋਕਾਂ ਨੂੰ ਗਾਉਂਦੇ ਹੋਏ, ਅਤੇ ਉਸਨੇ ਉਹਨਾਂ ਕੌਮਾਂ ਦੀਆਂ ਧਰਤੀਆਂ ਦਿੱਤੀਆਂ ਅਤੇ ਉਹਨਾਂ ਦੇ ਲੋਕਾਂ ਦੀ ਮਿਹਨਤ ਦੇ ਫਲ ਦਾ ਕਬਜ਼ਾ ਲਿਆ। ਜ਼ਬੂਰਾਂ ਦਾ ਲਿਖਾਰੀ ਸਾਨੂੰ ਸੱਦਾ ਦੇ ਰਿਹਾ ਹੈ ਕਿ ਅਸੀਂ ਪਰਮੇਸ਼ੁਰ ਦੇ ਛੁਟਕਾਰੇ 'ਤੇ ਵਿਸ਼ਵਾਸ ਕਰੀਏ ਅਤੇ ਦੇਖੀਏ ਕਿ ਉਹ ਹਰ ਵਾਰ ਆਪਣੇ ਲੋਕਾਂ ਦੇ ਹੱਕ ਵਿੱਚ ਕੰਮ ਕਰਦਾ ਹੈ, ਕਿਉਂਕਿ ਉਸਨੇ ਵਾਅਦਾ ਕੀਤਾ ਹੈ। ਪਰਮੇਸ਼ੁਰ ਦੇ ਲੋਕਾਂ ਲਈ ਛੁਟਕਾਰੇ ਦੀ ਪੁਸ਼ਟੀ ਹੈ, ਕਿਉਂਕਿ ਉਸਨੇ ਵਾਅਦਾ ਕੀਤਾ ਹੈ। ਉਹ ਆਪਣੇ ਲੋਕਾਂ ਨੂੰ ਕਦੇ ਵੀ ਗੁਲਾਮੀ ਵਿੱਚ ਨਹੀਂ ਛੱਡੇਗਾ, ਉਹ ਆਪਣੇ ਲੋਕਾਂ ਨੂੰ ਕਦੇ ਵੀ ਗੁਲਾਮੀ ਵਿੱਚ ਨਹੀਂ ਪੈਣ ਦੇਵੇਗਾ ਜਾਂ ਛੱਡੇਗਾ। ਅਤੇ ਜਿਵੇਂ ਕਿ ਜ਼ਬੂਰਾਂ ਦਾ ਲਿਖਾਰੀ ਇਸ ਇਤਿਹਾਸ ਨੂੰ ਬਿਆਨ ਕਰਦਾ ਹੈ, ਉਹ ਇਹ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮੰਨਿਆ ਜਾਂਦਾ ਹੈ ਕਿ ਇਹ ਸਾਨੂੰ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਕਿਉਂਕਿ ਉਹ ਕੂਚ ਵੱਲ ਮੁੜਦੇ ਹਨ ਅਤੇ ਦੇਖਦੇ ਹਨ ਕਿ ਉਹ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਗੁਲਾਮੀ ਤੋਂ ਛੁਡਾਉਂਦਾ ਹੈ। ਉਹਨਾਂ ਨੂੰ ਪਰਮੇਸ਼ੁਰ ਦੇ ਛੁਟਕਾਰੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਜਿਵੇਂ ਕਿ ਅਸੀਂ ਇਸ ਸਾਰੇ ਬਾਈਬਲ ਇਤਿਹਾਸ ਨੂੰ ਵੇਖਦੇ ਹਾਂ, ਸਾਨੂੰ ਵੀ ਉਸੇ ਤਰ੍ਹਾਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਇਸ ਦੀ ਮਹਾਨਤਾ ਦਾ ਐਲਾਨ ਕਰਨਾ ਚਾਹੀਦਾ ਹੈ, ਸਾਨੂੰ ਪਰਮਾਤਮਾ ਦੇ ਵਾਅਦੇ ਨੂੰ ਯਾਦ ਰੱਖਣਾ ਚਾਹੀਦਾ, ਸਾਨੂੰ ਪਰਮਾਤਮਾ ਦੇ ਪ੍ਰਬੰਧ 'ਤੇ ਵਿਚਾਰ ਕਰਨਾ ਚਾਹੀਦਾ, ਸਾਨੂੰ ਪਰਮੇਸ਼ੁਰ ਦੇ ਛੁਟਕਾਰੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਪਰ ਮੈਨੂੰ ਇਸ ਜ਼ਬੂਰ ਨਾਲ ਥੋੜ੍ਹੀ ਜਿਹੀ ਸਮੱਸਿਆ ਹੈ। ਇਹ ਸਾਡੇ ਆਖਰੀ ਬਿੰਦੂ 'ਤੇ ਲਿਆਉਂਦਾ ਹੈ। ਜ਼ਬੂਰ ਦੇ ਅੰਤ 'ਤੇ ਸਵਾਲ, ਆਇਤ 44-45 'ਤੇ ਇੱਕ ਨਜ਼ਰ ਮਾਰੋ। ਅਤੇ ਉਸਨੇ ਉਹਨਾਂ ਨੂੰ ਕੌਮਾਂ ਦੀਆਂ ਧਰਤੀਆਂ ਦਿੱਤੀਆਂ ਅਤੇ ਉਹਨਾਂ ਲੋਕਾਂ ਦੀ ਮਿਹਨਤ ਦੇ ਫਲ ਦੇ ਕਬਜ਼ੇ ਦਿੱਤੇ ਤਾਂ ਜੋ ਉਸਦੇ ਕਾਨੂੰਨਾਂ ਦੀ ਪਾਲਣਾ ਕਰ ਸਕਣ ਅਤੇ ਉਸਨੇ ਉਸਦੇ ਕਾਨੂੰਨਾਂ ਦੀ ਪਾਲਣਾ ਕਰ ਸਕਣ ਉਸਦੀ ਉਸਤਤ ਕਰੋ। ਇੱਥੇ ਇੱਕ ਸਮੱਸਿਆ ਹੈ, ਸਾਨੂੰ ਜ਼ਬੂਰ ਦੇ ਅੰਤ 'ਤੇ ਸਵਾਲ ਕਿਉਂ ਉਠਾਉਣਾ ਚਾਹੀਦਾ ਹੈ। ਇਹ ਉਹ ਪੰਕਤੀ ਹੈ ਜੋ ਉਸਦੇ ਕਾਨੂੰਨਾਂ ਦੀ ਪਾਲਣਾ ਕਰ ਸਕਣ ਅਤੇ ਉਸਦੇ ਕਾਨੂੰਨਾਂ ਦੀ ਪਾਲਣਾ ਕਰਨ ਲਈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸਲ ਵਿੱਚ ਉਸਨੇ ਉਸਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਅਤੇ ਉਸਦੇ ਕਾਨੂੰਨਾਂ ਦੀ ਪਾਲਣਾ ਜਾਂ ਉਹਨਾਂ ਕਾਨੂੰਨਾਂ ਨੂੰ ਨਹੀਂ ਨਿਭਾਇਆ, ਉਹ ਵਾਰ ਵਾਰ ਅਸਫਲ ਰਹੇ। ਜਿਵੇਂ ਕਿ ਉਹ ਉਜਾੜ ਵਿੱਚ ਘੁੰਮਦੇ ਸਨ, ਉਹ ਪਰਮੇਸ਼ੁਰ ਦੇ ਪ੍ਰਬੰਧ ਦੇ ਸਾਹਮਣੇ ਬੜਬੜਾਉਂਦੇ ਅਤੇ ਕੁਰਲਾਉਂਦੇ ਸਨ। ਵਾਅਦਾ ਕੀਤੇ ਹੋਏ ਦੋਸ਼ ਵਿੱਚ ਉਹ ਹਰ ਤਰ੍ਹਾਂ ਦੀ ਬੁਰਾਈ ਵਿੱਚ ਰੁੱਝੇ ਹੋਏ ਸਨ। ਰਾਜਿਆਂ ਦੀ ਕਿਤਾਬ ਅਤੇ ਵੱਖ ਵੱਖ ਨਬੀਆਂ ਨੇ ਇਹ ਸਪੱਸ਼ਟ ਵੱਖ ਵੱਖ ਨਬੀ ਇਹ ਸਪੱਸ਼ਟ ਕਰਦੇ ਹਨ ਕਿ ਇਜ਼ਰਾਇਲ ਉਸਦੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਉਸਦੇ ਕਾਨੂੰਨਾਂ ਦੀ ਵਰਤੋਂ ਕਰਨ ਵਿੱਚ ਅਸਫਲ ਰਿਹਾ। ਅਤੇ ਇਸ ਲਈ ਇਹ ਸੰਕੇਤ ਹੈ ਕਿ ਸਾਨੂੰ ਅਬਰਾਹਮ, ਇਸਾਕ, ਯਕੂਬ, ਯੂਸਫ ਅਤੇ ਮੂਸਾ ਤੋਂ ਪਰੇ ਕਿਸੇ ਦੀ ਭਾਲ ਕਰਨ ਦੀ ਜ਼ਰੂਰਤ ਹੈ। ਰਸੂਲਾਂ ਦੇ ਕਰਤੱਵ 7 ਵਿੱਚ ਸਟੀਫਨ ਆਪਣੇ ਕਤਲ ਤੋਂ ਪਹਿਲਾਂ, ਠੀਕ ਪਹਿਲਾਂ ਇੱਕ ਭਾਸ਼ਣ ਦਿੰਦਾ ਹੈ ਅਤੇ ਭਾਸ਼ਣ ਥੋੜ੍ਹਾ ਜਿਹਾ ਜ਼ਬੂਰ 105 ਵਰਗਾ ਹੈ। ਉਹ ਇਸਰਾਇਲ ਦੇ ਇਤਿਹਾਸ ਨੂੰ ਵਿਸਤਾਰ ਵਿੱਚ ਦੱਸਦਾ ਹੈ, ਪਰ ਉਹ ਕਹਾਣੀ ਨੂੰ ਪੁਰਖਿਆਂ ਤੋਂ ਪਰੇ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਜਾਂਦਾ ਹੈ ਅਤੇ ਇਹੀ ਉਹ ਹੈ ਜੋ ਉਸ ਨੂੰ ਪੱਥਰ ਮਾਰਨ ਲਈ ਮਜਬੂਰ ਕਰਦਾ ਹੈ। ਜਿਵੇਂ ਕਿ ਕ੍ਰਿਸਟੋਫਰ ਐਸ਼ ਦੱਸਦਾ ਹੈ ਕਿ ਜਿਵੇਂ ਕਿ ਅਸੀਂ ਪ੍ਰਾਚੀਨ ਇਸਰਾਇਲ ਦੀ ਕਹਾਣੀ ਪੜ੍ਹਦੇ ਹਾਂ, ਸਾਨੂੰ ਲੋੜ ਹੈ ਇਹ ਪਛਾਣਨ ਲਈ ਕਿ ਯਿਸੂ ਮਸੀਹ ਸੱਚੇ ਇਸਰਾਇਲੀਆਂ ਦੇ ਇਸਰਾਇਲ ਦੇ ਰੂਪ ਵਿੱਚ ਆਉਂਦਾ ਹੈ, ਜਿਸ ਨੂੰ ਮਿਸਰ ਤੋਂ ਬੁਲਾਇਆ ਗਿਆ ਸੀ। ਉਜਾੜ ਵਿੱਚ ਪਰਮੇਸ਼ ਪ੍ਰਤਾਵੇ ਦਾ ਵਿਰੋਧ ਕਰਦਾ ਹੋਇਆ, ਜਿੱਥੇ ਪ੍ਰਾਚੀਨ ਲੋਕ ਅਸਫਲ ਰਹੇ ਸਨ, ਪਰਮੇਸ਼ੁਰ ਦੇ ਇਹ ਲੋਕ ਆਪਣੇ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ, ਪਰ ਯਿਸੂ ਉਹ ਹੈ ਜਿਸ ਨੇ ਆਪਣੀ ਸੰਪੂਰਨ ਆਗਿਆਕਾਰੀ ਵਿੱਚ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਇਸ ਤਰ੍ਹਾਂ ਬਹੁਤ ਸਾਰੇ ਧਰਮੀ ਬਣਾਏ। ਯਿਸੂ ਅਬਰਾਹਮ ਦਾ ਸੱਚਾ ਵੰਸ਼ ਹੈ, ਜਿਸ ਨੇ ਮੌਤ ਸਹਿਣ ਕਰਕੇ ਇਹ ਸੰਭਵ ਬਣਾਇਆ ਹੈ ਕਿ ਅਬਰਾਹਮ ਨੂੰ ਵਾਅਦਾ ਕੀਤਾ ਗਿਆ ਆਸ਼ੀਰਵਾਦ ਅੰਤ ਵਿੱਚ ਦੁਨੀਆਂ ਵਿੱਚ ਆਵੇਗਾ। ਯਿਸੂ ਨਵਾਂ ਮੂਸਾ ਹੈ ਅਤੇ ਆਪਣੇ ਲੋਕਾਂ ਨੂੰ ਪਾਪ, ਮੌਤ ਦੇ ਬੰਧਨ ਤੋਂ ਇੱਕ ਨਵੇਂ ਜ਼ਬੂਰ ਵਿੱਚ ਅਗਵਾਈ ਕਰ ਰਿਹਾ ਹੈ। ਉਹ ਦੁਨੀਆਂ ਦਾ ਚਾਨਣ ਹੈ, ਜਿਸਦੀ ਭਵਿੱਖਬਾਣੀ ਉਜਾੜ ਵਿੱਚ ਥੰਮ ਦੁਆਰਾ ਕੀਤੀ ਗਈ ਹੈ। ਉਹ ਸਵਰਗ ਤੋਂ ਸੱਚੀ ਰੋਟੀ, ਜੀਵਤ ਪਾਣੀ ਅਤੇ ਚੱਟਾਨ ਹੈ ਜਿਸ ਤੋਂ ਉਹ ਪਾਣੀ ਵਗਿਆ। ਸਾਨੂੰ ਯਾਦ ਰੱਖਣ ਵਾਲਾ ਇਤਿਹਾਸ ਬਹੁਤ ਜ਼ਿਆਦਾ ਅਮੀਰ ਹੈ, ਕਿਉਂਕਿ ਇਸ ਵਿੱਚ ਪ੍ਰਭੂ ਯਿਸੂ ਮਸੀਹ ਵਿੱਚ ਕੀਤੇ ਵਾਅਦਿਆਂ ਦੀ ਪੂਰਤੀ ਸ਼ਾਮਲ ਹੈ। ਇਸ ਵਿੱਚ ਯਿਸੂ ਦੀ ਮੌਤ, ਯਿਸੂ ਦਾ ਜੀਵਨ, ਮੌਤ, ਪੁਨਰਉਥਾਨ ਅਤੇ ਉੱਚਾ ਹੋਣਾ ਸ਼ਾਮਲ ਹੈ। ਇਸ ਵਿੱਚ ਪਾਪੀਆਂ ਨੂੰ ਮੁਕਤੀ ਵੱਲ ਖਿੱਚਣ ਵਿੱਚ ਉਸਦੀ ਆਤਮਾ ਦਾ ਕੰਮ ਸ਼ਾਮਲ ਹੈ। ਅਤੇ ਗੱਲ ਇਹ ਹੈ ਕਿ ਇਤਿਹਾਸ ਨਹੀਂ ਹੈ, ਕਿਉਂਕਿ ਉਹ ਅਜੇ ਵੀ ਇਹ ਕਰ ਰਿਹਾ ਹੈ। ਇਸੇ ਲਈ ਅਤੀਤ ਕਦੇ ਮਰਿਆ ਨਹੀਂ ਹੁੰਦਾ, ਇਹ ਬੀਤਿਆ ਵੀ ਨਹੀਂ ਹੈ। ਇਸ ਲਈ ਜਿਵੇਂ ਅਸੀਂ ਜ਼ਬੂਰ 105 'ਤੇ ਵਿਚਾਰ ਕਰਦੇ ਹਾਂ, ਇਹ ਸਹੀ ਹੈ ਕਿ ਅਸੀਂ ਪਰਮੇਸ਼ੁਰ ਦੇ ਕੀਤੇ ਇਤਿਹਾਸ, ਕੰਮਾਂ ਦੇ ਇਤਿਹਾਸ ਨੂੰ ਯਾਦ ਰੱਖੀਏ। ਪਹਿਲਾ, ਪਰਮੇਸ਼ੁਰ ਦੀ ਮਹਾਨਤਾ ਦਾ ਐਲਾਨ ਕਰਨਾ। ਦੂਸਰਾ, ਪਰਮੇਸ਼ੁਰ ਦੇ ਵਾਅਦੇ ਨੂੰ ਯਾਦ ਰੱਖਣਾ। ਤੀਸਰਾ, ਪਰਮੇਸ਼ੁਰ ਦੇ ਵਾਅਦੇ, ਪਰਮੇਸ਼ੁਰ ਦੇ ਪ੍ਰਬੰਧ 'ਤੇ ਵਿਚਾਰ ਕਰਨਾ। ਚੌਥਾ, ਪਰਮੇਸ਼ੁਰ ਦੇ ਛੁਟਕਾਰੇ 'ਤੇ ਵਿਚਾਰ ਕਰਨਾ। ਅਤੇ ਇਹ ਸਭ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਲਈ ਕੀਤੇ ਅਤੇ ਕਰ ਰਹੇ ਕੰਮਾਂ ਤੋਂ ਸਮਾਪਤ ਹੁੰਦਾ ਹੈ। ਉਸਦੇ ਵਾਅਦੇ ਕਦੇ ਵੀ ਅਸਫਲ ਨਹੀਂ ਹੋਣਗੇ ਅਤੇ ਇਸ ਲਈ ਅਸੀਂ ਅੱਜ ਜੋ ਵੀ ਸਾਹਮਣਾ ਕਰਦੇ ਹਾਂ ਉਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਜ਼ਬੂਰਾਂ ਦੇ ਲਿਖਾਰੀ ਕਹਿੰਦਾ ਹੈ, ਓਏ ਪ੍ਰਭੂ ਦਾ ਧੰਨਵਾਦ ਕਰੋ, ਉਸਦਾ ਨਾਮ ਪੁਕਾਰੋ, ਲੋਕਾਂ ਵਿੱਚ ਉਸਦੇ ਕੰਮਾਂ ਦਾ ਪ੍ਰਚਾਰ ਕਰੋ, ਉਸਨੂੰ ਗਾਓ, ਉਸਦੀ ਉਸਤਤ ਗਾਓ, ਉਸਦੇ ਸਾਰੇ ਉਸਦੇ ਅਦਭੁਤ ਕੰਮਾਂ ਬਾਰੇ ਦੱਸੋ, ਉਸਦੇ ਪਵਿੱਤਰ ਨਾਮ ਵਿੱਚ ਮਹਿਮਾ ਕਰੋ। ਪ੍ਰਭੂ ਨੂੰ ਪਾਲਣ ਵਾਲਿਆਂ ਦੇ ਦਿਲ ਖੁਸ਼ ਹੋਣ। ਪ੍ਰਭੂ ਅਤੇ ਉਸਦੀ ਸ਼ਕਤੀ ਨੂੰ ਪਾਲੋ, ਉਸਦੀ ਮੌਜੂਦਗੀ ਨੂੰ ਲਗਾਤਾਰ ਪਾਲੋ, ਉਸ ਦੁਆਰਾ ਕੀਤੇ ਗਏ ਅਦਭੁਤ ਕੰਮਾਂ ਨੂੰ ਯਾਦ ਰੱਖੋ। ਆਮੀਨ।